ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸੁਣ ਵਾਲੇ ਸਜਣੇ ਕੁੰ ਅਸਲਾਮ ਅਲੈਕੁਮ। ਦੋਸਤੋ, ਤੁਸਾਂ ਸੱਚਾਈ ਦੀ ਰਾਹ ਦਾ ਪਹਿਲਾ ਹਿੱਸਾ ਸੁਣਿਆ ਹੈ। ਹੁਣ ਅਸਾਂ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਦਾ ਦੂਜਾ ਹਿੱਸਾ ਪੇਸ਼ ਕਰਦੇ ਪਏ ਹੈ। ਵੱਲ ਮੈਂ ਇੱਕ ਫਰਿਸ਼ਤੇ ਕੋ ਅਸਮਾਨ ਕੰਨੂ ਲਾਂਦੇ ਡਿੱਠਾ, ਜਿਹਦੇ ਹੱਥ ਵਿੱਚ ਬਹੁ ਝਿੱਕੇ ਖੱਡੇ ਦੀ ਕੁੰਜੀ ਅਤੇ ਇੱਕ ਵੱਡੀ ਜ਼ੰਜੀਰ ਹੈ। ਫਰਿਸ਼ਤੇ ਊ ਅਜ਼ਦਹਾ ਯਾਨੀ ਪੁਰਾਣੇ ਨਾਂ ਕੋ ਜਿਹੜਾ ਅਬਲੀਸ ਅਤੇ ਸ਼ੈਤਾਨ ਹੈ ਪਕੜ ਕਰਈ ਹਜ਼ਾਰ ਸਾਲ ਕਿਤੇ ਬੰਦ ਕਰਈ ਇੰਕੂ ਊ ਬਹੁ ਝਿੱਕੇ ਖੱਡੇ ਵਿੱਚ ਸੱਟ ਕਰਈ ਬੰਦ ਕਰ ਦਿੱਤਾ ਅਤੇ ਉਹਦੇ ਉੱਤੇ ਮੋਹਰ ਲਾ ਦਿੱਤੀ ਤਾਂ ਜੋ ਉਹ ਹਜ਼ਾਰ ਸਾਲ ਦੇ ਪੂਰੇ ਥੀਵਣ ਤਾਈਂ ਕੌਮੇ ਕੋ ਵਲਾ ਗੁਮਰਾਹ ਨਾ ਕਰੇ। ਇਹਦੇ ਬਾਅਦ ਜ਼ਰੂਰ ਹੈ ਜੋ ਕੁਝ ਅਰਸੇ ਕੀਤੇ ਖੋਲ ਦਿੱਤਾ ਵਂਜੇ। ਵੱਲ ਮੈਂ ਤਖ਼ਤ ਡਿੱਠੇ ਅਤੇ ਲੋਕ ਉਨ੍ਹੇ ਉੱਤੇ ਬਹਿ ਗਏ ਅਤੇ ਅਦਾਲਤ ਉਨ੍ਹੇ ਦੇ ਸਪੁਰਦ ਕੀਤੀ ਗਈ ਅਤੇ ਉਨ੍ਹੇ ਦੀ ਰੂਹਾਂ ਡਿੱਠੀਆਂ ਜਿਨ੍ਹੇ ਕੋ ਸੈਯਦਨਾ ਯਸੂ ਦੀ ਗਵਾਹੀ ਦੇਂਦੇ ਅਤੇ ਅੱਲਾਹ ਦੇ ਕਲਾਮ ਦੀ ਵਜ੍ਹਾ ਕਨੂੰ ਕਤਲ ਕਰ ਦਿੱਤਾ ਗਿਆ ਹਾ ਅਤੇ ਜਿਨ੍ਹੇ ਨਾ ਊ ਹੈਵਾਨ ਦੀ ਇਬਾਦਤ ਕੀਤੀ ਹੈ ਨਾ ਊ ਬੁੱਤ ਦੀ ਅਤੇ ਨਾ ਊਂਦੀ ਮੋਹਰ ਆਪਣੇ ਮੱਥੇ ਅਤੇ ਹੱਥੇ ਉੱਤੇ ਲਈ ਹੈ ਅਤੇ ਜ਼ਿੰਦਾ ਥੀ ਕਰਈ ਹਜ਼ਾਰ ਸਾਲ ਤਾਈਂ ਸੈਯਦਨਾ ਮਸੀਹ ਦੇ ਇਕੱਠੇ ਬਾਦਸ਼ਾਹੀ ਕਰੇਂਦੇ ਰਹੀਏ ਅਤੇ ਜੱਡਾਂ ਤਾਈਂ ਹਜ਼ਾਰ ਸਾਲ ਪੂਰੇ ਨਾ ਥਏ ਬਾਕੀ ਮੁਰਦੇ ਜ਼ਿੰਦਾ ਨਾ ਥਏ। ਪਹਿਲੀ ਕਿਆਮਤ ਇਹ ਹੈ ਮੁਬਾਰਕ ਅਤੇ ਪਾਕ ਉਹੇ ਹਨ ਜਿਹੜੇ ਪਹਿਲੀ ਕਿਆਮਤ ਵਿੱਚ ਸ਼ਰੀਕ ਥਏ। ਇੰਝੇ ਤੇ ਦੂਜੀ ਮੌਤ ਦਾ ਕੋਈ ਅਸਰ ਨਾ ਥੀ ਸੀ ਬਲਕਿ ਉਹ ਅੱਲਾ ਅਤੇ ਸੈਯਦਨਾ ਮਸੀਹ ਦੇ ਕਾਹਿਨ ਹੋ ਸਨ ਅਤੇ ਉਹਦੇ ਇਕੱਠੇ ਹਜ਼ਾਰ ਸਾਲ ਤਾਈਂ ਬਾਦਸ਼ਾਹੀ ਕਰੇ ਸਨ ਅਤੇ ਜੱਡਾਂ ਹਜ਼ਾਰ ਸਾਲ ਪੂਰੇ ਥੀ ਵੇ ਸਨ ਤਾਂ ਸ਼ੈਤਾਨ ਕੈਦ ਵਿੱਚੋਂ ਛੋੜ ਦਿੱਤਾ ਵੇ ਸੀ ਅਤੇ ਇਨ੍ਹੇ ਕੌਮੇ ਕੋ ਜਿਹੜੀਆਂ ਜ਼ਮੀਨ ਦੇ ਚਧਾਰੂ ਹੋ ਸਨ ਯਾਨੀ ਜੂਜ ਮਾਜੂਜ ਕੋ ਗੁਮਰਾਹ ਕਰਈ ਲੜਾਈ ਕੀਤੇ ਜਮ੍ਹਾਂ ਕਰਨ ਕੀਤੇ ਨਿਕਲ ਸਨ। ਉਨ੍ਹੇ ਦਾ ਸ਼ੁਮਾਰ ਸਮੁੰਦਰ ਦੀ ਰੇਤ ਦੇ ਬਰਾਬਰ ਹੋ ਸੀ ਅਤੇ ਉਹ ਸਾਰੀ ਜ਼ਮੀਨ ਉੱਤੇ ਖਿੰਡ ਵੇ ਸਨ ਅਤੇ ਮੁਕੱਦਸੇ ਦੇ ਲਸ਼ਕਰ ਗਾਹ ਅਤੇ ਅਜ਼ੀਜ਼ ਸ਼ਹਿਰ ਕੋ ਚਾਰੇ ਪਾਸੋਂ ਕਨੂੰ ਵਲਹੇਟ ਗਿਨ ਸਨ ਅਤੇ ਅਸਮਾਨ ਕਨੂੰ ਭਾਰ ਨਾਜ਼ਿਲ ਥੀ ਕਰਈ ਉਨ੍ਹੇ ਕੋ ਖਾਵੇ ਸੀ ਅਤੇ ਉਨ੍ਹੇ ਦਾ ਗੁਮਰਾਹ ਕਰਨ ਵਾਲਾ ਅਬਲੀਸ ਭਾ ਅਤੇ ਗੰਧਕ ਦੀ ਊ ਝੀਲ ਵਿੱਚ ਛੱਡ ਦਿੱਤਾ ਵੇ ਸੀ ਜਿੱਥੋਂ ਉਹ ਹੈਵਾਨ ਅਤੇ ਕੂੜਾ ਨਬੀ ਵੀ ਹੋ ਸੀ ਅਤੇ ਉਹ ਰਾਤ ਦੀ ਹਮੇਸ਼ਾ ਹਮੇਸ਼ਾ ਅਜ਼ਾਬ ਵਿੱਚ ਰਹਿ ਸਨ। ਵੱਲ ਮੈਂ ਇੱਕ ਚਿੱਟੇ ਤਖ਼ਤ ਅਤੇ ਊ ਕੂ ਜਿਹੜਾ ਈਂਦੇ ਤੇ ਬੈਠਾ ਹਾ ਡਿੱਠਾ ਜਿਹਦੇ ਅੱਗੋਂ ਜ਼ਮੀਨ ਅਤੇ ਅਸਮਾਨ ਭੱਜ ਗਏ ਅਤੇ ਉਨ੍ਹੇ ਕੋ ਕਿੱਥੇ ਜਾ ਨਾ ਮਿਲੀ। ਵੱਲ ਮੈਂ ਛੋਟੇ ਵੱਡੇ ਸਾਰੇ ਮੁਰਦਿਆਂ ਕੋ ਊ ਤਖ਼ਤ ਦੇ ਸਾਹਮਣੇ ਖੜੇ ਡਿੱਠਾ ਅਤੇ ਕਿਤਾਬਾਂ ਖੋਲੀਆਂ ਗਈਆਂ। ਵੱਲ ਇੱਕ ਵੀ ਕਿਤਾਬ ਖੋਲੀ ਗਈ ਯਾਨੀ ਕਿਤਾਬੇ ਹਯਾਤ ਅਤੇ ਜਿਵੇਂ ਉਨ੍ਹੇ ਕਿਤਾਬੇ ਵਿੱਚ ਲਿਖਿਆ ਹੋਇਆ ਹਾ ਉਨ੍ਹੇ ਦੇ ਅਮਾਲ ਦੇ ਮੁਤਾਬਿਕ ਮੁਰਦਿਆਂ ਦਾ ਇਨਸਾਫ ਕੀਤਾ ਗਿਆ ਅਤੇ ਸਮੁੰਦਰ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਅਤੇ ਮੌਤ ਅਤੇ ਆਲਮੇ ਅਰਵਾ ਆਪਣੇ ਅੰਦਰ ਦੇ ਮੁਰਦੇ ਦੇ ਦਿੱਤੇ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੇ ਅਮਾਲ ਦੇ ਮੁਤਾਬਿਕ ਉਨ੍ਹੇ ਦਾ ਇਨਸਾਫ ਕੀਤਾ ਗਿਆ। ਵੱਲ ਮੌਤ ਅਤੇ ਆਲਮੇ ਅਰਵਾਹ ਭਾ ਦੀ ਝੀਲ ਵਿੱਚ ਸੱਟ ਦਿੱਤੇ ਗਏ। ਇਹ ਭਾ ਦੀ ਝੀਲ ਦੂਜੀ ਮੌਤ ਹੈ ਅਤੇ ਜਿਹਦਾ ਨਾਂ ਕਿਤਾਬ ਹਯਾਤ ਵਿੱਚ ਲਿਖਿਆ ਹੋਇਆ ਨਾ ਮਿਲਿਆ ਉਹ ਭਾ ਦੀ ਝੀਲ ਵਿੱਚ ਸੱਟ ਦਿੱਤਾ ਗਿਆ। ਵੱਲ ਮੈਂ ਇੱਕ ਨਵਾਂ ਅਸਮਾਨ ਅਤੇ ਨਵੀਂ ਜ਼ਮੀਨ ਕੋ ਡਿੱਠਾ ਕਿਉਂ ਜੋ ਪਹਿਲਾ ਅਸਮਾਨ ਅਤੇ ਪਹਿਲੀ ਜ਼ਮੀਨ ਖਤਮ ਥੀਂਦੀ ਵੇਂਦੀ ਹੈ ਅਤੇ ਸਮੁੰਦਰ ਵੀ ਨਾ ਰਿਹਾ। ਵੱਲ ਮੈਂ ਮੁਕੱਦਸ ਸ਼ਹਿਰ ਨਵੇਂ ਯਰੂਸ਼ਲਮ ਕੋ ਅਸਮਾਨ ਕਨੂੰ ਲਾਂਦੇ ਡਿੱਠਾ ਅਤੇ ਉਹ ਊਂ ਕੁਆਰ ਵਾਂਗੂ ਅਰਾਸਤਾ ਹਾ ਜੈ ਆਪਣੇ ਆਪ ਕੋ ਆਪਣੇ ਘੋਟ ਕੀਤੇ ਸਿੰਘਾਰ ਕੀਤਾ ਹੋਵੇ। ਵੱਲ ਮੈਂ ਤਖ਼ਤ ਵਿੱਚੋਂ ਕਹੀਂ ਕੋ ਉੱਚੀ ਆਵਾਜ਼ ਵਿੱਚ ਇਹ ਆਖਦੇ ਸੁਣਿਆ ਜੋ ਡੇਖ ਅੱਲਾਹ ਦਾ ਤੰਬੂ ਇਨਸਾਨੇ ਦੇ ਦਰਮਿਆਨ ਹੈ ਅਤੇ ਉਹ ਇਨ੍ਹਾਂ ਦੇ ਇਕੱਠੇ ਸਕੂਨਤ ਕਰੇ ਸੀ ਅਤੇ ਉਹ ਉਹਦੇ ਲੋਕ ਹੋਸਨ ਅਤੇ ਅੱਲਾਹ ਆਪ ਉਹਨਾਂ ਦੇ ਇਕੱਠੇ ਰਾਸਨ ਅਤੇ ਉਹਨਾਂ ਦਾ ਖੁਦਾ ਹੋਸੀ ਅਤੇ ਉਹ ਉਹਨਾਂ ਦੀ ਅੱਖੀ ਦੇ ਸਾਰੇ ਹੰਝੂ ਸਾਫ਼ ਕਰੇ ਸੀ। ਇਹਦੇ ਬਾਅਦ ਨਾ ਮੌਤ ਰਾਸੀ ਅਤੇ ਨਾ ਮਾਤਮ ਰਾਸੀ, ਨਾ ਆਹੋ ਨਾਲਾ, ਨਾ ਦਰਦ, ਪਹਿਲੀ ਸ਼ਈ ਲੱਗੀਆਂ ਵੇ ਸਨ। ਅਤੇ ਜਿਹੜਾ ਤਖ਼ਤ ਉੱਤੇ ਬੈਠਾ ਹਾ ਊਂ ਫਰਮਾਇਆ, ਦੇਖ ਮੈਂ ਸਾਰੀ ਸ਼ਈ ਕੋ ਨਵਾਂ ਬਣਾ ਲੈਂਦਾ ਹਾਂ, ਮੈਂ ਅਲਫ ਅਤੇ ਯੇ ਯਾਨੀ ਸਭ ਕੁਝ ਹਾਂ, ਸ਼ੁਰੂ ਅਤੇ ਇੰਤਹਾ ਹਾਂ, ਮੈਂ ਤ੍ਰਿਸੇ ਕੋ ਆਬੇ ਹਯਾਤ ਦੇ ਚਸ਼ਮੇ ਕਨੂੰ ਮੁਫਤ ਪਿਲਵੇਸਾਂ, ਜਿਹੜੇ ਗਾਲਿਬ ਹੋਸਨ ਉਹੇ ਇਨ੍ਹਾਂ ਸ਼ਈ ਦੇ ਵਾਰਿਸ ਹੋਸਨ, ਅਤੇ ਮੈਂ ਉਹਦਾ ਖੁਦਾ ਹੋਸਾਂ ਅਤੇ ਉਹ ਮੇਰਾ ਪੁੱਤਰ ਹੋਸੀ। ਪਰ ਬੁਜ਼ਦਿਲੇ ਅਤੇ ਬੇਈਮਾਨੇ ਅਤੇ ਗੁੰਦਰੇ ਲੋਕੇ ਅਤੇ ਕਾਤਲੇ ਅਤੇ ਹਰਾਮਕਾਰੇ ਅਤੇ ਜਾਦੂਗਰੇ ਅਤੇ ਬੁੱਤ ਪ੍ਰਸਤੇ ਅਤੇ ਸਾਰੇ ਕੂੜੇ ਦਾ ਹਿੱਸਾ ਭਾ ਅਤੇ ਗੰਧਕ ਕਨੂੰ ਬਲਦੀ ਝੀਲ ਵਿੱਚ ਹੋਸੀ, ਇਹ ਰੁਝੀ ਮੌਤ ਹੈ। ਵੱਲ ਊਂ ਮਹਿਕੂੰ ਬਲੋਰ ਵਾਂਗੂ ਚਮਕਦਾ ਹੋਇਆ ਆਬੇ ਹਯਾਤ ਦਾ ਇੱਕ ਦਰਿਆ ਦਿਖਾਇਆ, ਜਿਹੜਾ ਅੱਲਾਹ ਅਤੇ ਮੇਂਢੇ ਦੇ ਤਖ਼ਤ ਕਨੂੰ ਨਿਕਲ ਕਰਈ ਊਂ ਸ਼ਹਿਰ ਦੀ ਸੜਕ ਦੀ ਆਦੀ ਵਿੱਚੋਂ ਵਾਂਹਦਾ ਹਾ, ਅਤੇ ਦਰਿਆ ਦੇ ਆਰ ਪਾਰ ਹਯਾਤੀ ਦਾ ਦਰਖਤ ਹਾ, ਅਤੇ ਊਂ ਦਰਖਤ ਦੇ ਪੱਤਰੇ ਕਨੂੰ ਕੌਮੇ ਕੋ ਸ਼ਿਫਾ ਥੀਂਦੀ ਹੈ ਅਤੇ ਵੱਲ ਲਾਨਤ ਨਾ ਹੋਸੀ। ਅਤੇ ਅੱਲਾਹ ਅਤੇ ਮੇਂਢੇ ਦਾ ਤਖ਼ਤ ਊਂ ਸ਼ਹਿਰ ਵਿੱਚ ਹੋਸੀ, ਅਤੇ ਉਹਦੇ ਬੰਦੇ ਉਹਦੀ ਇਬਾਦਤ ਕਰੇ ਸਨ, ਅਤੇ ਉਹ ਉਹਦਾ ਮੂੰਹ ਦੇਖ ਸਨ, ਅਤੇ ਉਹਦਾ ਨਾਂ ਉਹਨੇ ਦੇ ਮੱਥੇ ਉੱਤੇ ਲਿਖਿਆ ਹੋ ਸੀ, ਅਤੇ ਵੱਲ ਰਾਤ ਨਾ ਥੀ ਸੀ, ਅਤੇ ਉਹ ਚਿਰਾਗ ਅਤੇ ਸਿਜ ਦੇ ਸੋਜਲੇ ਦੇ ਮੁਹਤਾਜ ਨਾ ਹੋ ਸਨ, ਕਿਉਂ ਜੋ ਰੱਬੁਲ ਇੱਜ਼ਤ ਅੱਲਾਹ ਸਈ ਉਹਨੇ ਦਾ ਨੂਰ ਹੋ ਸੀ, ਅਤੇ ਉਹ ਹਮੇਸ਼ਾ ਬਾਦਸ਼ਾਹੀ ਕਰੇ ਸਨ। ਵੱਲ ਊਂ ਮੈਕੂੰ ਆਖਿਆ, ਇਹ ਗੱਲੀ ਸੱਚ ਅਤੇ ਬਰਹੱਕ ਹਨ, ਇਹ ਵਾਸਤੇ ਰੱਬੁਲ ਇੱਜ਼ਤ ਜਿਹੜਾ ਨਬੀਆਂ ਦੀ ਰੂਹੇ ਦਾ ਖੁਦਾ ਹੈ ਆਪਣੇ ਫਰਿਸ਼ਤੇ ਕੋ ਈ ਵਾਸਤੇ ਭੇਜਿਆ ਜੋ ਆਪਣੇ ਬੰਦੀਆਂ ਕੋ ਉਹ ਗੱਲੀ ਦਿਖਾਵੇ ਜਿਨ੍ਹਾਂ ਦਾ ਜਲਦੀ ਹੋਵਣ ਜ਼ਰੂਰ ਹੈ। ਮੈਂ ਸੈਯਦਨਾ ਯਸੂ ਤੇ ਕੋ ਅਹਦਾ, ਦੇਖ ਮੈਂ ਜਲਦੀ ਆਉਣ ਵਾਲਾ ਹਾਂ, ਅਤੇ ਹਰ ਇੱਕ ਦੇ ਕੰਮ ਦੇ ਮੁਆਫਿਕ ਡੇਵਣ ਕੀਤੇ ਅਜਰ ਮੇਰੇ ਕੋਲ ਹੈ, ਮੈਂ ਅਲਿਫ ਅਤੇ ਯੇ ਯਾਨੀ ਸਭ ਕੁਝ ਹਾਂ, ਸ਼ੁਰੂ ਅਤੇ ਇੰਤਹਾ ਹਾਂ। ਮੁਬਾਰਕ ਹਨ ਉਹ ਜਿਹੜੇ ਆਪਣਾ ਲਿਬਾਸ ਧੋਏ ਦਿਨ, ਕਿਉਂ ਜੋ ਉਹਨੇ ਕੋ ਹਯਾਤੀ ਦੇ ਦਰਖਤ ਦੇ ਕੋਲ ਆਉਣ ਦਾ ਇਖਤਿਆਰ ਮਿਲ ਸੀ, ਅਤੇ ਇਹਨੇ ਦਰਵਾਜ਼ੇ ਕਨੂੰ ਸ਼ਹਿਰ ਵਿੱਚ ਦਾਖਲ ਥੀ ਸੋ, ਪਰ ਕੁੱਤੇ ਅਤੇ ਕੂੜੀ ਗਾਲ ਦਾ ਹਰ ਇੱਕ ਪਸੰਦ ਕਰਨ ਅਤੇ ਘੜਨ ਵਾਲਾ ਬਾਹਰ ਰਾਸੀ। ਮੈਂ ਸੈਯਦਨਾ ਯਸੂ ਆਪਣਾ ਫਰਿਸ਼ਤਾ ਈ ਕਿਤੇ ਭੇਜਿਆ ਜੋ ਕਲੀਸਿਆਂ ਦੇ ਬਾਰੇ ਵਿੱਚ ਤੁਹਾਡੇ ਅੱਗੋਂ ਇਨ੍ਹਾਂ ਦੀ ਗਵਾਹੀ ਦੇਵੇ, ਮੈਂ ਹਜ਼ਰਤ ਦਾਊਦ ਦੀ ਅਸਲ ਅਤੇ ਨਸਲ ਅਤੇ ਫਜਰ ਦਾ ਚਮਕਦਾ ਤਾਰਾ ਹਾਂ, ਰੂਹ ਅਤੇ ਕੁਆਰ ਆਹਦੀ ਹੈ ਆ, ਅਤੇ ਸੁਣਨ ਵਾਲਾ ਵੀ ਆਖੇ ਆ, ਅਤੇ ਜਿਹੜਾ ਤ੍ਰਿਸਿਆ ਹੋਵੇ ਉਹ ਆਵੇ, ਅਤੇ ਜਿਹੜਾ ਕੋਈ ਚਾਹਵੇ ਆਬੇ ਹਯਾਤ ਮੁਫਤ ਗਿਨੇ। ਮੈਂ ਹਰ ਬੰਦੇ ਦੇ ਅੱਗੋਂ ਜਿਹੜੇ ਈ ਨਬੂਵਤ ਦੀ ਕਿਤਾਬ ਦੀ ਗੱਲ ਸੁਣਦੇ ਹਨ ਗਵਾਹੀ ਦਿੰਦਾ ਜੋ ਜੇ ਕੋਈ ਬੰਦਾ ਇਨ੍ਹਾਂ ਵਿੱਚੋਂ ਕੁਝ ਵਧਾਵੇ ਤਾਂ ਅੱਲਾਹ ਸਈ ਈ ਕਿਤਾਬ ਵਿੱਚ ਲਿਖੀਆਂ ਹੋਈਆਂ ਆਫਤਾਂ ਉਹਦੇ ਤੇ ਨਾਜ਼ਲ ਕਰੇ ਸੀ, ਅਤੇ ਜੇ ਕੋਈ ਨਬੂਵਤ ਦੀ ਈ ਕਿਤਾਬ ਦੀ ਗੱਲ ਵਿੱਚੋਂ ਕੁਝ ਕੱਢ ਸੱਟੇ ਤਾਂ ਅੱਲਾਹ ਸਈ ਊ ਹਯਾਤੀ ਦੇ ਦਰਖਤ ਅਤੇ ਮੁਕੱਦਸ ਸ਼ਹਿਰ ਵਿੱਚੋਂ ਜਿਨ੍ਹਾਂ ਦਾ ਈ ਕਿਤਾਬ ਵਿੱਚ ਜ਼ਿਕਰ ਹੈ ਉਹਦਾ ਹਿੱਸਾ ਕੱਢ ਸਟੇ ਸੀ। ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦੇ ਉਹ ਇਹ ਆਖਦੇ ਜੋ ਬੇਸ਼ੱਕ ਮੈਂ ਜਲਦੀ ਆਉਣ ਵਾਲਾ ਹਾਂ, ਆਮੀਨ ਯਾ ਰੱਬੁਲ ਇੱਜ਼ਤ ਸੈਯਦਨਾ ਯਸੂ ਆ, ਰੱਬੁਲ ਇੱਜ਼ਤ ਸੈਯਦਨਾ ਦਾ ਫਜ਼ਲ ਪਾਕ ਲੋਕਾਂ ਦੇ ਨਾਲ ਰਹੇ। ਹੁਣ ਅੱਲਾਹ ਸਈ ਇਨ ਰਾਜ਼ੇ ਨਾਲ ਭਰੀ ਮੁਕੱਦਸ ਕਿਤਾਬ ਨੂੰ ਖਤਮ ਕਰਿੰਦੇ ਹੋਏ ਵਾਅਦਾ ਕਰਿੰਦੇ ਜੋ ਸੈਯਦਨਾ ਯਸੂ ਅਲ ਮਸੀਹ ਜੈਕੂੰ ਲੋਕੇ ਕਿਲੇ ਨਾਲ ਸੂਲੀ ਉੱਤੇ ਟੰਗ ਦਿੱਤਾ ਹਾ ਇੱਕ ਡੀਂ ਜ਼ਮੀਨ ਉੱਤੇ ਵਲਾ ਔਸੀ ਤਾਂ ਜੋ ਉਹ ਆਪਣੇ ਇਮਾਨਦਾਰ ਲੋਕੇ ਕੂੰ ਆਪਣੇ ਇਕੱਠੇ ਰੱਖੇ ਅਤੇ ਬੇਈਮਾਨੇ ਕੂੰ ਸਜ਼ਾ ਦਾ ਹੁਕਮ ਸੁਣਾਵੇ। ਸਜਣੋ, ਕਿਆ ਤੁਹਾਕੂੰ ਦਰਸੱਲਾ ਹੈ ਜੋ ਜੇ ਰੱਬੁਲ ਇੱਜ਼ਤ ਅਸਮਾਨ ਕਨੂੰ ਆ ਵਜੇ ਤਾਂ ਤੁਸਾਂ ਉਹਦੇ ਸਾਹਮਣੇ ਖੜੇ ਥੀ ਸਕਸੋ ਅਤੇ ਉਹਨੇ ਦੀ ਆਮਦ ਦਾ ਸਾਹਮਣਾ ਕਰ ਗਿਨਸੋ? ਕਿਆ ਤੁਹਾਡਾ ਸ਼ੁਮਾਰ ਉਹਨੇ ਵਿੱਚ ਹੈ ਜਿਹਨੇ ਸੈਯਦਨਾ ਯਸੂ ਕੂੰ ਆਪਣਾ ਬਖਸ਼ਣਹਾਰਾ ਅਤੇ ਰੱਬੁਲ ਇੱਜ਼ਤ ਮੰਨਿਆ? ਕਿਆ ਤੁਸਾਂ ਦਿਲੋਂ ਯਕੀਨ ਰੱਖੇਂਦੋ ਜੋ ਅੱਲਾ ਸਾਈਂ ਤੁਹਾਡੀ ਸਾਰੀਆਂ ਖਤਾਵਾਂ ਰੱਬੁਲ ਇੱਜ਼ਤ ਸੈਯਦਨਾ ਯਸੂ ਅਲ ਮਸੀਹ ਉੱਤੇ ਲੜ ਦੇਵਣ, ਜਿਹੜਾ ਬਿਲਕੁਲ ਬੇਐਬ ਅਤੇ ਲਾਖਤਾ ਮੇਂਢਾ ਬਣ ਗਿਆ, ਤਾਂ ਜੋ ਉਹਨੇ ਦੇ ਵਸੀਲੇ ਨਾਲ ਤੁਸਾਂ ਰਾਸਤਬਾਜ਼ ਬਣ ਵਜੋ? ਕਿਆ ਤੁਹਾਡਾ ਨਾਂ ਕਿਤਾਬੇ ਹਯਾਤ ਵਿੱਚ ਦਰਜ ਹੈ? ਸੈਯਦਨਾ ਯਸੂ ਅਲ ਮਸੀਹ ਦੇ ਨਾਲ ਤੁਹਾਡਾ ਕਿਆ ਰਿਸ਼ਤਾ ਹੈ? ਕਿਆ ਉਹ ਤੁਹਾਡਾ ਬਖਸ਼ਣਹਾਰਾ ਹੈ ਜਾਂ ਉਹ ਤੁਹਾਕੂੰ ਸਜ਼ਾ ਦਾ ਹੁਕਮ ਸੁਣਾਉਣ ਵਾਲਾ ਮੁਨਸਿਫ ਹੈ? ਕਿਆ ਤੁਸਾਂ ਸੈਯਦਨਾ ਯਸੂ ਦੀ ਦੂਜੀ ਆਮਦ ਕੀਤੇ ਤਿਆਰ ਹੀ ਵੇ? ਜੇ ਅੱਜ ਤੁਸਾਂ ਅੱਲਾ ਦੀ ਆਵਾਜ਼ ਸੁਣੋ ਤਾਂ ਆਪਣੇ ਦਿਲੇ ਕੋ ਸਖ਼ਤ ਨਾ ਕਰੋ, ਕਿਉਂ ਜੋ ਅੱਲਾ ਦਾ ਕਲਾਮ ਫਰਮੈਂਦੇ ਰੱਬੁਲ ਇੱਜ਼ਤ ਦੇ ਨਜ਼ਦੀਕ ਇੱਕ ਡੀਂ ਹਜ਼ਾਰ ਸਾਲ ਦੇ ਬਰਾਬਰ ਹੈ ਅਤੇ ਹਜ਼ਾਰ ਸਾਲ ਇੱਕ ਡੀਂ ਦੇ ਬਰਾਬਰ। ਰੱਬੁਲ ਇੱਜ਼ਤ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਦੇਰ ਨਹੀਂ ਕਰੇਂਦਾ ਜਿਵੇਂ ਕੁਝ ਲੋਕ ਸਮਝਦੇ ਹਨ ਜੋ ਦੇਰ ਹੈ, ਬਲਕਿ ਤੁਹਾਡੇ ਕੀਤੇ ਸਬਰ ਕਰੇਂਦੇ ਈ ਵਾਸਤੇ ਜੋ ਕਈ ਬੰਦੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦੇ ਜੋ ਸਾਰਿਆਂ ਦੀ ਤੌਬਾ ਤਾਈਂ ਨੋਬਤ ਪੁੱਜੇ। ਪਰ ਰੱਬੁਲ ਇੱਜ਼ਤ ਦਾ ਡੀਂ ਚੋਰ ਵਾਂਗੂ ਸੀ, ਊਂ ਡੀਂ ਅਸਮਾਨ ਬਹੁ ਸ਼ੋਰ ਸ਼ਰਾਬੇ ਨਾਲ ਫਨਾ ਥੀ ਵੇ ਸੀ ਅਤੇ ਅਸਮਾਨ ਦੇ ਤਾਰੇ ਹਰਾਰਤ ਕਾਨੂੰ ਪਘੜ ਵੇ ਸਨ ਅਤੇ ਜ਼ਮੀਨ ਉੱਤੇ ਦੇ ਸਾਰੇ ਕੰਮ ਸੜ ਵੇ ਸਨ। ਦੇਖੋ, ਹੁਣ ਕਬੂਲੀਅਤ ਦਾ ਵੇਲਾ ਹੈ, ਦੇਖੋ ਇਹ ਛੁਟਕਾਰੇ ਦਾ ਡੀਂ ਹੈ, ਤਾਂ ਇਤਨੀ ਵੱਡੀ ਬਖਸ਼ਿਸ਼ ਕਾਨੂੰ ਗਾਫਿਲ ਰਹਿ ਕਰੇ ਅਸਾਂ ਕਿਵੇਂ ਬਚ ਸਕਦੇ ਹਾਂ? ਜਿਹਦਾ ਬਿਆਨ ਪਹਿਲੇ ਰੱਬੁਲ ਇੱਜ਼ਤ ਦੇ ਵਸੀਲੇ ਨਾਲ ਥੀਆ ਅਤੇ ਸੁਣਨ ਵਾਲਿਆਂ ਤਾਈਂ ਸਬੂਤ ਨਾਲ ਪੁੱਜਾ। ਸਜਣੋ, ਇਤਨੀ ਗੌਰ ਨਾਲ ਸੁਣਨ ਦਾ ਬਹੁਤ ਸ਼ੁਕਰੀਆ। ਅੱਲਾਹ ਕਨੂੰ ਸਾਡੀ ਦੁਆ ਹੈ ਜੋ ਇਹ ਪ੍ਰੋਗਰਾਮ ਵਿੱਚ ਸੁਣਿਆ ਹੋਇਆ ਇੱਕ ਇੱਕ ਲਫ਼ਜ਼ ਤੁਹਾਡੀ ਹਯਾਤੀ ਵਿੱਚ ਬਰਕਤਾਂ ਗਿਣਾਵੇ ਅਤੇ ਅੱਲਾਹ ਦੀ ਅਜ਼ੀਮ ਅਤੇ ਮੁਫ਼ਤ ਛੁਟਕਾਰੇ ਦੇ ਰਸਤੇ ਉੱਤੇ ਗਿਣ ਚੱਲੇ, ਜਿਹੜਾ ਉਹ ਆਪਣੇ ਆਪਣੇ ਕਲਾਮ ਦੇ ਇਮਾਨਦਾਰੇ ਨੂੰ ਲਿਖੇਂਦਾ ਹੈ। ਜੇ ਤੁਸਾਂ ਖਾਹਿਸ਼ ਰੱਖੇਂਦੋ ਜੋ ਜਿੱਥੋਂ ਅਸਾਂ ਸਿੱਖੀਏ ਉਹ ਪੂਰੀ ਕਿਤਾਬ ਯਾਨੀ ਅੰਜੀਲ ਸ਼ਰੀਫ ਤੁਹਾਕੂੰ ਮਿਲੇ ਤਾਂ ਤੁਸਾਂ ਸਾਡੇ ਨਾਲ ਰਾਬਤਾ ਕਰਾਏ ਅਤੇ ਖਤ ਲਿਖਾਏ। ਅੱਲਾ ਸਾਈਂ ਤੁਹਾਕੂੰ ਬਰਕਤਾਂ ਦੇਵੇ। ਅੱਲਾ ਦੇ ਕਲਾਮ ਦੇ ਵਿੱਚ ਸੈਯਦਨਾ ਯਸੂ ਦੇ ਛੇਕੜੀ ਅਲਫਾਜ਼ ਉੱਤੇ ਗੌਰ ਕਰਿੰਦੇ ਰਵਾਏ ਜਿਨੇ ਫਰਮਾਇਆ, ਬੇਸ਼ੱਕ ਮੈਂ ਜਲਦੀ ਆਉਣ ਵਾਲਾ ਹਾਂ। ਰੱਬ ਸੋਹਣੇ ਦੇ ਹਵਾਲੇ ਖਤ ਲਿਖਣ ਕੇ ਜੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫ਼ਾ ਵਲਾ ਦੱਸਿੰਦਾ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂੰ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾ ਦੱਸਿੰਦਾ, 0341-3043-110। ਤੁਸਾਂ ਸਾਕੂੰ ਈਮੇਲ ਵੀ ਕਰ ਸਕਦੇ ਹੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦੱਸਾ ਦਿੰਦਾ, listen.live77@gmail.com।